जाहि कुल ते प्रगट होए ताहि कुल को नाम, पुन द्वादश गुरिंड को मेरी है प्रणाम। परम सत्कार योग सतगुरु जी दे पावन ते पवित्र दरबार दियां हाजरियां भरदे हुए सतसंगियो, एक बार सब कृपा करो उस पहले पातशाह पहले नानक सिख धर्म दे बानी पातशाह उस महान रहबर नूं धन कह लईए। सब कृपा करो सब कहो धन श्री सतगुरु नानक देव जी। एक बार फिर सब कृपा करो बारहवें नानक बारहवें पातशाह चिनी दे शाह सवार जंग आजादी दे बानी परदेसी प्रीतम उस महान रहबर नूं याद करिए। सब कृपा करो सब कहो धन श्री सतगुरु राम सिंह जी। गुरबाणी दे विच फरमान आया है जिन्नी तुद नूं धन कहा तिन जम नेड़ ना आया। सो समय दे मालक पातशाह जिस दी बख्शिश दे नाल सानू इस भागा समा मिलिया है इत्थे इकत्तर होण दा ए जापर योग करन दा उस पातशाह नूं धन कह लईए। सब कृपा करो सब कहो धन श्री सतगुरु दे सिंह जी। सतसंगियो जिस वेले आपां गुरबाणी पढ़दे हां तां उस समय साडे सामने एक चीज वार वार आउंदी है, जां इस तरां कह लईए कि एक उह चीज है जिस दा जिक्र गुरबाणी दे विच थां थां दे उपर मिलदा है। उह की है? उह है नाम। जां तां गुरबाणी दे विच नाम दी महिमा कीती गई, मनुख नूं आख्या गया कि तूं नाम दी आराधना कर, जां फिर उसदा जिक्र आया गुरबाणी दे विच जिसने नाम जपण वाले दे नाल वैर कमाया। जेकर उसदा जिक्र भी आया तां उसदा जिक्र भी नाम जपण वाले दे करके आया, अर्थात जिहड़ी गल है घुम के उह नाम ते ही आउंदी है। गुरबाणी दे विच थां थां दे उपर नाम दा जिक्र मिलदा ते गुरबाणी दे विच फरमान आउंदा है हर हर नाम जपंतियां कछ ना कहै जमकाल, नानक मन तन सुखी होए अंते मिलै गोपाल। कि हरी दा नाम ऐसा है जिस नूं जपण दे नाल मनुख नूं मन करके भी सुख मिलदा है ते शरीर करके भी सुख मिलदा है, ते नाल दी नाल जिहड़ा मौत दा डर जिस डर तों हमेशा सदा ही मनुख डरदा रहिंदा है, मौत दे नां तों मनुख कंबदा है। कदे जिस वेले आपां वेखदे हां कि जिस वेले मनुख कदी किसे दे सत्कार ते जावेगा तां उस वेले सारिआं दे चेहरे मायूस हुंदे ने, उस वेले सारिआं नूं ही मौत याद हुंदी है ते मौत दा डर सतांदा हुंदा है, याद आ जांदा है। जां किसे वेले भी जिस वेले मनुख नूं जापदा है कि मैनूं मौत आ सकदी है मैं मर सकदा हां तां मनुख कंब उठदा है। पर गुरबाणी आखरी है कि नाम एक ऐसी चीज है जिस दी आराधना करन दे नाल जिस दे जपण दे नाल मौत दा जिहड़ा डर है उह वी मनुख तों दूर हो जांदा, जां मनुख मौत दे डर तों मुक्ति पा लैंदा, जमां दी उस नूं कोई परवाह नहीं रहिंदी। ऐसा है नाम। ते गुरबाणी दे विच थां थां दे उपर नाम दा जिक्र कीता गया। लाख अरब खरब दिनों दान जां मन वस्यो हर को नाम। कि जिस दे हिरदे दे विच हरी दा नाम वस गया एक ओ मनुख है जिहड़ा लखां दा दान कर रिहा, एक ओ मनुख है जिहड़ा दान नहीं कर सकदा जां जिसने पैसे नहीं दान कीते पर नाम जप रिहा है, उस दे हिरदे दे विच परमेश्वर वसिया होया परमात्मा वसिया होया तां करोड़ां दान करन वाले दे बराबर ओह इक मनुख है, नाम नूं जपण वाला नाम दी आराधना करन वाला। जिस नाम हृदय सोई वढ राजा, जिस दे हिरदे विच नाम वसिया होया है ओह राजां दे समान है। गुरबाणी आखरी है कि ओह वड्डा राजा है, राजां दा वी राजा है। ਜਿਸ ਦੇ ਹਿਰਦੇ ਵਿਚ ਨਾਮ ਨੇ ਵਾਸਾ ਕੀਤਾ ਹੋਇਆ, ਜਿਹੜਾ ਨਾਮ ਨੂੰ ਧਿਆਉਂਦਾ ਹੈ, ਜਿਹੜਾ ਨਾਮ ਦੀ ਅਰਾਧਨਾ ਕਰਦਾ ਹੈ। ਤੇ ਇਹ ਗੱਲ ਸਾਡੇ ਸਾਹਮਣੇ ਵੀ ਹੁੰਦੀ ਹੈ ਕਿ ਉਹ ਮਨੁੱਖ ਜਿਹੜਾ ਕਿ ਲੱਖਾਂ ਦੀ ਜਾਇਦਾਦ ਦਾ ਮਾਲਕ ਹੋਵੇ, ਕਰੋੜਾਂ ਦੀ ਜਾਇਦਾਦ ਦਾ ਮਾਲਕ ਹੋਵੇ, ਇੱਕ ਆਮ ਸਾਧਾਰਨ ਮਨੁੱਖ ਦੂਸਰੇ ਪਾਸੇ ਉਸ ਦੇ ਬਰਾਬਰ ਹੱਸਦਾ ਮਿਲ ਜਾਵੇਗਾ, ਉਸ ਨਾਲੋਂ ਜ਼ਿਆਦਾ ਖੁਸ਼ ਰਹਿੰਦਾ ਮਿਲ ਜਾਵੇਗਾ, ਜੇਕਰ ਉਸ ਨੂੰ ਸੰਤੁਸ਼ਟੀ ਹੋਵੇਗੀ, ਉਸ ਦੇ ਹਿਰਦੇ ਵਿੱਚ ਨਾਮ ਦਾ ਵਾਸਾ ਹੋਵੇਗਾ। ਦੂਸਰੇ ਪਾਸੇ ਕਰੋੜਾਂ ਰੁਪਈਆਂ ਵਾਲਾ ਵੀ ਹਰ ਵੇਲੇ ਉਸਦੀ ਤ੍ਰਿਸ਼ਨਾ ਨਹੀਂ ਬੁੱਝਣੀ ਕਿ ਹੋਰ ਪੈਸੇ ਕਮਾ ਲਾਂ, ਹੋਰ ਪੈਸੇ ਕਮਾ ਲਾਂ। ਲੱਖਾਂ ਕਰੋੜਾਂ ਦੀ ਕਮਾਈ ਹੋਣ ਦੇ ਬਾਵਜੂਦ, ਇਸ ਗੱਲ ਦਾ ਪਤਾ ਹੋਣ ਦੇ ਬਾਵਜੂਦ ਕਿ ਸਾਰੀ ਉਮਰ ਖਾਂਦਾ ਰਹਾਂ, ਇਹ ਨਹੀਂ ਮੁੱਕਣੇ, ਪਰ ਫਿਰ ਵੀ ਉਸ ਮਨੁੱਖ ਦੀ ਤ੍ਰਿਸ਼ਨਾ ਨਹੀਂ ਮੁੱਕਦੀ। ਇੱਕ ਦੂਸਰੇ ਪਾਸੇ ਉਹ ਮਨੁੱਖ ਜਿਸਨੇ ਗੁਰੂ ਤੋਂ ਪ੍ਰਾਪਤ ਕੀਤੇ ਹੋਏ ਨਾਮ ਦੀ ਅਰਾਧਨਾ ਕਰ ਲਈ, ਸਬਰ ਆ ਗਿਆ, ਮਨ ਨੂੰ ਸ਼ਾਂਤੀ ਮਿਲ ਗਈ, ਤਾਂ ਉਸ ਤੋਂ ਕਿਤੇ ਵੱਡਾ ਹੈ। ਕਿਉਂਕਿ ਗੱਲ ਸੁੱਖ ਦੀ ਹੈ, ਮਨੁੱਖ ਹਰ ਸਮੇਂ ਚਾਹੁੰਦਾ ਹੈ ਕਿ ਮੈਨੂੰ ਸੁੱਖ ਮਿਲੇ, ਕਿਸੇ ਤਰੀਕੇ ਦੇ ਨਾਲ ਮੈਂ ਸੁੱਖ ਦੀ ਪ੍ਰਾਪਤੀ ਕਰਾਂ, ਮੇਰੇ ਮਨ ਨੂੰ ਸ਼ਾਂਤੀ ਆ ਜਾਵੇ। ਤਾਂ ਉਹ ਸ਼ਾਂਤੀ ਦਾ ਜੇ ਕੋਈ ਸਾਧਨ ਹੈ ਤਾਂ ਉਹ ਸਾਧਨ ਹੈ, ਗੁਰਬਾਣੀ ਆਖਰੀ ਹੈ ਕਿ ਨਾਮ, ਨਾਮ ਦੀ ਅਰਾਧਨਾ ਕਰੋ। ਉਹੀ ਨਾਮ, ਜਿਸ ਨਾਮ ਦੀ ਅਰਾਧਨਾ ਤੁਸੀਂ ਕਰਦੇ ਪਏ ਹੋ, ਜਿਹੜਾ ਨਾਮ ਸਤਿਗੁਰੂ ਸਾਹਿਬਾਨ ਨੇ ਤੁਹਾਨੂੰ ਬਖਸ਼ਿਆ, ਇਸੇ ਨਾਮ ਦੀ ਗੱਲ ਗੁਰਬਾਣੀ ਕਰਦੀ ਪਈ ਆ, ਜਿਸ ਵੇਲੇ ਗੁਰਬਾਣੀ ਨੂੰ ਪੜੀਦਾ ਹੈ ਤਾਂ ਗੁਰਬਾਣੀ ਦੇ ਵਿੱਚ ਇਹ ਫਰਮਾਨ ਆਉਂਦਾ ਹੈ ਕਿ ਸਗਲ ਸ੍ਰਿਫਤ ਕੋ ਰਾਜਾ ਦੁਖੀਆ, ਕਿ ਸਾਰੀ ਸ੍ਰਿਫਤੀ ਦਾ ਰਾਜਾ। ਅੱਜ ਦੇ ਸਮੇਂ ਦੇ ਵਿੱਚ ਗੱਲ ਕਰ ਲਈਏ, ਪ੍ਰਧਾਨ ਮੰਤਰੀ ਕਹਿ ਲਓ, ਰਾਸ਼ਟਰਪਤੀ ਕਹਿ ਲਓ, ਮੁੱਖ ਮੰਤਰੀ ਆਦਿ ਦੇ ਨਾਲ ਸੰਬੋਧਨ ਕੀਤਾ ਜਾ ਸਕਦਾ, ਕਿਉਂਕਿ ਜਿਸ ਸਮੇਂ ਗੁਰਬਾਣੀ ਲਿਖੀ ਜਾ ਰਹੀ ਹੈ ਉਸ ਸਮੇਂ ਰਾਜੇ ਬਣਦੇ ਸੀ। ਗੱਲ ਇੱਕੋ ਹੀ ਹੈ, ਨਾਮ ਬਦਲ ਗਿਆ, ਪਦਵੀ ਉਹ ਹੈ, ਪਰ ਖਿਆਲ ਰੱਖਣਾ, ਸਗਲ ਸ੍ਰਿਫਤ ਕੋ ਰਾਜਾ ਦੁਖੀਆ, ਸਾਰੀ ਸ੍ਰਿਫਤੀ ਦਾ ਰਾਜਾ ਦੁਖੀ ਕਿਵੇਂ? ਸੈਨਾ ਹੈ, ਸੁਰੱਖਿਆ ਗਾਰਡ ਨੇ, ਨੌਕਰ ਨੇ, ਪੈਸਾ ਹੈ, ਜੋ ਚਾਹੀਦਾ ਹੈ ਖਰੀਦ ਸਕਦਾ ਹੈ, ਸਭ ਕੁਝ ਹੈ, ਕਰੋੜਾਂ ਦੀ ਜਾਇਦਾਦ ਦੇ ਮਾਲਕ, ਫੈਕਟਰੀਆਂ ਦੇ ਮਾਲਕ। ਸਮੱਸਿਆ ਉੱਥੇ ਹੀ ਆ ਕੇ ਖੜ ਜਾਂਦੀ ਹੈ ਕਿ ਮਨ ਦੀ ਸ਼ਾਂਤੀ ਨਹੀਂ, ਮਨ ਦੇ ਵਿੱਚ ਤ੍ਰਿਸ਼ਨਾ। ਰੋਟੀ ਖਾਣੀ ਹੈ, ਸੌਣਾ ਹੈ, ਤਾਂ ਉਸ ਵੇਲੇ ਵੀ ਉਹ ਮਨੁੱਖ ਸੋਚੇਗਾ ਕਿ ਸੁਰੱਖਿਆ ਹੋਣੀ ਚਾਹੀਦੀ ਹੈ, ਪਹਿਰੇ ਵਾਲੇ ਖੜੇ ਹੋਣੇ ਚਾਹੀਦੇ ਨੇ, ਕੋਈ ਆ ਨਾ ਜਾਵੇ, ਮੈਨੂੰ ਮਾਰ ਨਾ ਦੇਵੇ। ਇੱਕ ਆਮ ਸਧਾਰਨ ਤੋਂ ਸਧਾਰਨ ਵਿਅਕਤੀ ਤੋਂ ਵੀ ਉਸ ਨੂੰ ਖਤਰਾ ਜਾਪੇਗਾ। ਕਾਰਨ, ਮਾਇਆ ਦੇ ਵਿੱਚ ਇੰਨਾ ਕੁ ਅੰਨਾ ਹੁੰਦਾ ਹੈ ਉਹ ਵਿਅਕਤੀ ਕਿ ਪੈਸੇ ਕਮਾਉਣ ਦੇ ਲਈ, ਆਪਣਾ ਬਿਜ਼ਨਸ ਕਰਨ ਦੇ ਲਈ, ਆਪਣੀ ਕੁਰਸੀ ਨੂੰ ਸਥਿਰ ਰੱਖਣ ਦੇ ਲਈ, ਆਪਣੀ ਸੱਤਾ ਨੂੰ ਸਥਿਰ ਰੱਖਣ ਦੇ ਲਈ ਹਰ ਇੱਕ ਵਿਅਕਤੀ ਦੀ ਜਾਨ ਦਾ ਸੌਦਾ ਕਰਨ ਲੱਗਿਆਂ ਵੀ ਉਹ ਸੋਚਦਾ ਨਹੀਂ। ਇਸ ਕਰਕੇ ਉਸ ਨੂੰ ਖਤਰਾ ਹੁੰਦਾ ਹੈ ਹਰ ਵਿਅਕਤੀ ਤੋਂ, ਭਾਵੇਂ ਕੋਈ ਵੱਡਾ ਹੈ ਭਾਵੇਂ ਛੋਟਾ, ਆਮ ਖਾਸ ਹਰ ਵਿਅਕਤੀ ਤੋਂ ਖਤਰਾ ਹੋਵੇਗਾ। ਹਰ ਵੇਲੇ ਮਨ ਦੇ ਵਿੱਚ ਡਰ ਹੋਵੇਗਾ, ਮਨ ਨੂੰ ਕਦੇ ਸ਼ਾਂਤੀ ਨਹੀਂ ਮਿਲਣੀ। ਬੇਸ਼ੱਕ ਇਹਨਾਂ ਵਿਅਕਤੀਆਂ ਨੂੰ ਛੱਡ ਦਈਏ, ਸਮਾਜ ਦਾ ਬੁੱਧੀਜੀਵੀ ਵਰਗ ਲੈ ਲਈਏ, ਪ੍ਰੋਫੈਸਰ, ਵਿਦਵਾਨ, ਰਾਈਟਰ, ਖਿਆਲ ਰੱਖਣਾ, ਕੋਈ ਜਿੰਨਾ ਵਿਦਵਾਨ ਹੋਵੇਗਾ ਉਸਦੀਆਂ ਚਿੰਤਾਵਾਂ ਦਾ ਘੇਰਾ ਉਨਾ ਵਿਸ਼ਾਲ ਹੋ ਜਾਵੇਗਾ। ਉਸ ਨੂੰ ਉਹ ਅੱਖ ਮਿਲੀ ਹੁੰਦੀ ਹੈ ਜਿਸ ਦੇ ਨਾਲ ਉਹ ਸਮਾਜ ਨੂੰ ਦੇਖ ਲੈਂਦਾ ਹੈ ਕਿ ਸਮਾਜ ਦੇ ਵਿੱਚ ਕਿਸ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ। ਉਹ ਚਿੰਤਕ ਸਾਰਾ ਦਿਨ ਸੋਚਦਾ ਰਹਿੰਦਾ ਹੈ ਕਿ ਇਹਨਾਂ ਸਮੱਸਿਆਵਾਂ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਏ। ਉਹ ਸਮੱਸਿਆਵਾਂ ਵਾਰ ਵਾਰ ਉਸਦੇ ਦਿਮਾਗ ਦੇ ਵਿੱਚ ਘੁੰਮਦੀਆਂ ਨੇ। ਇੱਕ ਉਰਦੂ ਦਾ ਬੜਾ ਹੀ ਮਸ਼ਹੂਰ ਸ਼ਾਇਰ ਵਿਦਵਾਨ ਹੋਇਆ ਹੈ ਗਾਲਬ, ਉਹ ਗੱਲ ਲਿਖਦਾ ਹੈ ਇੱਕ, ਸਾਰੇ ਜਹਾਂ ਕੀ ਬੇਚੈਨੀਆਂ ਸਮੇਟ ਕਰ, ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦਿਆ। ਅਰਥਾਤ ਪਰਮਾਤਮਾ ਨੂੰ ਸੰਬੋਧਨ ਕਰਕੇ ਕਹਿ ਰਿਹਾ, ਆਖਣ ਲੱਗਾ ਕਿ ਜਿਸ ਵੇਲੇ ਕੁਝ ਨਾ ਬਣਿਆ, ਸਮਾਜ ਦੀਆਂ ਸਾਰੀਆਂ ਬੇਚੈਨੀਆਂ ਸਮੇਟ ਕੇ, ਸੰਸਾਰ ਦੀਆਂ ਸਾਰੀਆਂ ਬੇਚੈਨੀਆਂ ਪਰੇਸ਼ਾਨੀਆਂ ਇਕੱਠੀਆਂ ਕਰਕੇ ਜਦੋਂ ਪਰਮਾਤਮਾ ਤੋਂ ਕੋਈ ਨਾ ਮਿਲਿਆ ਤਾਂ ਉਸ ਵੇਲੇ ਪਰਮਾਤਮਾ ਨੇ ਮੇਰਾ ਦਿਲ ਬਣਾ ਦਿੱਤਾ। ਹੁਣ ਗਾਲਬ ਇਹ ਗੱਲ ਕਰ ਰਿਹਾ ਕਿ ਸਾਰੇ ਸੰਸਾਰ ਦੀਆਂ ਬੇਚੈਨੀਆਂ ਸੀ ਜਿਹੜੀਆਂ ਮੈਨੂੰ ਦੇ ਦਿੱਤੀਆਂ ਪਰਮਾਤਮਾ ਨੇ, ਪਰ ਸਮਾਜ ਦੇ ਕਿਸੇ ਮਰਜ਼ੀ ਮਨੁੱਖ ਨੂੰ ਮਿਲ ਲਓ, ਹਰ ਮਨੁੱਖ ਇਹੀ ਗੱਲ ਕਰੇਗਾ ਕਿ ਮੈਂ ਦੁਖੀ ਹਾਂ, ਮੈਂ ਬੇਚੈਨ ਹਾਂ, ਮੈਨੂੰ ਸੁੱਖ ਨਹੀਂ ਮਿਲ ਰਿਹਾ। ਗੱਲ ਕੀ, ਮਨੁੱਖ ਦੀ ਤ੍ਰਿਸ਼ਨਾ ਨਹੀਂ ਮੁੱਕਦੀ, ਮਨੁੱਖ ਦਾ ਮਨ ਟਿਕਦਾ ਨਹੀਂ, ਸਥਿਰ ਨਹੀਂ ਹੁੰਦਾ, ਸਬਰ ਨਹੀਂ ਆਉਂਦਾ। ਛੋਟਾ ਵੱਡਾ ਵਿਅਕਤੀ, ਅਮੀਰ ਵਿਅਕਤੀ, ਗਰੀਬ ਵਿਅਕਤੀ, ਸਮੱਸਿਆ ਇੱਥੇ ਆ ਕੇ ਰੁਕੀ ਹੋਈ ਹੈ ਕਿ ਹਰ ਇੱਕ ਦੀ ਤ੍ਰਿਸ਼ਨਾ ਨਹੀਂ ਰੁਕਦੀ ਪਈ, ਕਿਸੇ ਦੀ ਵੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ ਪਈ। ਸਾਈਕਲ ਤੋਂ ਮੋਟਰਸਾਈਕਲ, ਮੋਟਰਸਾਈਕਲ ਤੋਂ ਗੱਡੀ, ਇੱਕ ਕਿੱਲੇ ਤੋਂ 10 ਕਿੱਲੇ, ਅਰਥਾਤ ਜਿਸ ਤਰ੍ਹਾਂ ਦਾ ਵੀ ਮਨੁੱਖ ਕੰਮ ਕਰਦਾ ਉਸੇ ਕੰਮ ਦੇ ਵਿੱਚ ਆਉਂਦਾ ਕਿ ਮੈਂ ਹੋਰ ਪ੍ਰਾਪਰਟੀ ਬਣਾ ਲਾਂ, ਹੋਰ ਧਨ ਦੌਲਤ ਇਕੱਠਾ ਕਰ ਲਾਂ, ਉਸਦੇ ਮਨ ਨੂੰ ਸ਼ਾਂਤੀ ਨਹੀਂ ਮਿਲਣੀ। ਜੇਕਰ ਮਨ ਨੂੰ ਸ਼ਾਂਤੀ ਚਾਹੀਦੀ ਹੈ ਤਾਂ ਉਸ ਵੇਲੇ ਮਨੁੱਖ ਕੀ ਸੋਚਦਾ ਹੈ, ਸਮਾਜ ਦੇ ਵਿੱਚ ਵਿਚਰਦਿਆਂ ਵੇਖਿਆ ਜਾਂਦਾ ਹੈ ਮਨੁੱਖ ਉਸ ਵੇਲੇ ਕੀ ਕਰਦਾ, ਤਾਂ ਮਨੁੱਖ ਇਹ ਗੱਲ ਕਹਿੰਦਾ ਹੈ ਕਿ ਮੈਨੂੰ ਸਰੂਰ ਚਾਹੀਦਾ ਕਿਸੇ ਚੀਜ਼ ਦਾ। ਮਨ ਜਿਹੜਾ ਟਿਕ ਜਾਵੇ, ਜਿਸ ਦੇ ਨਾਲ ਮੈਂ ਬੇਹੋਸ਼ ਹੋ ਜਾਵਾਂ ਜਾਂ ਜਿਸ ਦੇ ਨਾਲ ਮੈਂ ਚਿੰਤਾਵਾਂ ਤੋਂ ਮੁਕਤ ਹੋ ਜਾਵਾਂ, ਮੈਨੂੰ ਉਹ ਚੀਜ਼ ਚਾਹੀਦੀ ਹੈ, ਤਾਂ ਉਸ ਚੀਜ਼ ਨੂੰ ਲੈਣ ਦੇ ਲਈ, ਉਹ ਸਰੂਰ ਨੂੰ ਲੈਣ ਦੇ ਲਈ, ਚਿੰਤਾਵਾਂ ਤੋਂ ਮੁਕਤ ਹੋਣ ਦੇ ਲਈ ਮਨੁੱਖ ਨਸ਼ੇ ਦਾ ਆਸਰਾ ਲੈਂਦਾ। ਕਿਹੜੇ ਨਸ਼ੇ ਦਾ? ਸ਼ਰਾਬ ਦਾ, ਅਫੀਮ, ਭੁੱਕੀ, ਸਮੈਕ ਇਤਿਆਦਿ ਅਨੇਕਾਂ ਨਸ਼ੇ ਅੱਜ ਕੱਲ ਆ ਚੁੱਕੇ ਨੇ। ਪਰ ਜੇ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਮਨੁੱਖ ਨਸ਼ਾ ਕਰ ਰਿਹਾ, ਉਹ ਨਸ਼ਾ ਕੀ ਦੇ ਰਿਹਾ? ਉਸਦੀ ਸਮੱਸਿਆ ਨੂੰ ਵਧਾਉਂਦਾ ਪਿਆ, ਉਸਦਾ ਸਰੀਰ, ਉਸਦੇ ਦੁੱਖ ਹੋਰ ਵੱਧ ਜਾਣਗੇ, ਕਿਸੇ ਦਾ ਲੀਵਰ ਫੇਲ ਹੋ ਜਾਵੇਗਾ, ਸਰੀਰ ਦਾ ਕੋਈ ਹੋਰ ਪੁਰਜਾ ਖਰਾਬ ਹੋ ਜਾਵੇਗਾ, ਉਮਰ ਘੱਟ ਜਾਵੇਗੀ, ਇੱਥੋਂ ਤੱਕ ਕਿ ਘਰਦਿਆਂ ਨੂੰ ਲਾਂਭੇ ਆਉਣਗੇ ਕਿ ਤੁਹਾਡਾ ਮੁੰਡਾ ਉੱਥੇ ਡਿੱਗਿਆ ਪਿਆ, ਤੁਹਾਡਾ ਮੁੰਡਾ ਉਹਨੂੰ ਗਾਲਾਂ ਕੱਢਦਾ ਪਿਆ। ਤੇ ਗੁਰਬਾਣੀ ਦਾ ਫਰਮਾਨ ਹੈ, ਜਿਤ ਪੀਤਾ ਮਤ ਦੂਰ ਹੋਏ, ਕਿ ਜਿਸ ਨੂੰ ਪੀਣ ਦੇ ਨਾਲ ਮਨੁੱਖ ਦੀ ਮਤ ਦੂਰ ਹੋ ਜਾਂਦੀ ਹੈ, ਮਨੁੱਖ ਦਾ ਦਿਮਾਗ ਕੰਮ ਕਰਨਾ ਛੱਡ ਦਿੰਦਾ, ਬਰਲ ਪਵਾਹ ਵਿੱਚ ਆਏ। ਦਿਮਾਗ ਜਿਹੜਾ ਕਿ ਬੌਧਿਕ ਪੱਧਰ ਦਾ ਵੀ ਹੋਵੇ, ਜਿਹੜਾ ਕਿ ਸਾਰਾ ਕੁਝ ਸੋਚ ਰਿਹਾ, ਸੋਚ ਸਮਝ ਕੇ ਕੰਮ ਕਰਦਾ, ਉਸ ਦਿਮਾਗ ਦੀ ਉਹ ਸਾਰੀ ਬੁੱਧੀ, ਉਹ ਸਾਰੀ ਦਿਮਾਗੀ ਤਾਕਤ ਕੰਮ ਕਰਨਾ ਛੱਡ ਦਿੰਦੀ ਹੈ, ਉਹ ਦਿਮਾਗ ਆਪਣੀ ਤਾਕਤ ਨੂੰ ਖੋ ਜਾਂਦਾ ਹੈ, ਬੇਹੋਸ਼ ਹੋ ਜਾਂਦਾ ਹੈ, ਪਤਾ ਨਹੀਂ ਲੱਗਦਾ ਮਨੁੱਖ ਨੂੰ ਕਿ ਮੈਂ ਕੀ ਬੋਲ ਰਿਹਾ ਕੀ ਨਹੀਂ ਬੋਲ ਰਿਹਾ। ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ, ਹਾਲਤ ਕੀ ਹੋ ਜਾਂਦੀ ਹੈ ਐਸੇ ਵਿਅਕਤੀ ਦੀ? ਉਹ ਵਿਅਕਤੀ ਜਿਹੜਾ ਕਿ ਬੜਾ ਸੋਚ ਸਮਝ ਕੇ ਕੰਮ ਕਰ ਰਿਹਾ, ਜਿਹੜਾ ਦਿਮਾਗ ਦੇ ਨਾਲ ਚੱਲ ਰਿਹਾ, ਸਮਾਜ ਦੇ ਵਿੱਚ ਸਨਮਾਨਿਆ ਜਾ ਰਿਹਾ, ਸਤਿਕਾਰਿਆ ਜਾ ਰਿਹਾ, ਫੈਸਲੇ ਕਰਾਏ ਜਾ ਰਹੇ ਨੇ, ਪਰ ਜਿਸ ਵੇਲੇ ਉਹੀ ਵਿਅਕਤੀ ਸ਼ਰਾਬ ਪੀ ਲਏਗਾ, ਉਹੀ ਵਿਅਕਤੀ ਕੋਈ ਹੋਰ ਨਸ਼ਾ ਕਰ ਲਵੇਗਾ, ਤਾਂ ਹੋਵੇਗਾ ਕਿ ਉਸ ਨੂੰ ਆਪਣੇ ਪਰਾਏ ਦੀ ਪਛਾਣ ਨਹੀਂ ਰਹਿਣੀ, ਉਸ ਨੂੰ ਆਪਣੇ ਪਰਾਏ ਦੀ ਸਮਝ ਨਹੀਂ ਰਹਿਣੀ, ਹੋਰ ਤਾਂ ਹੋਰ ਆਪਣਾ ਮਾਲਕ ਆਪਣੇ ਖਸਮ ਤੋਂ ਵੀ ਧੱਕੇ ਖਾਏਗਾ, ਉਸਦੀ ਪਛਾਣ ਉਸ ਨੂੰ ਨਹੀਂ ਰਹਿਣੀ। ਗੱਲ ਕੀ, ਪਰਾਇਆਂ ਨਾਲ ਤਾਂ ਬੁਰਾ ਵਿਹਾਰ ਕਰੇਗਾ ਹੀ ਕਰੇਗਾ, ਨਾਲ ਦੀ ਨਾਲ ਆਪਣਿਆਂ ਨਾਲ ਵੀ ਉਸਦਾ ਵਿਹਾਰ ਚੰਗਾ ਨਹੀਂ ਰਹੇਗਾ, ਆਪਣਿਆਂ ਨਾਲ ਵੀ ਉਸਦਾ ਵਿਹਾਰ ਹੈ ਜਿਹੜਾ ਮਾੜਾ ਹੋ ਜਾਵੇਗਾ ਉਸ ਨਸ਼ੇ ਦੇ ਵਿੱਚ, ਕਿਉਂਕਿ ਸੁਰਤੀ ਨਹੀਂ ਕਿ ਮੈਂ ਕੀ ਕਰਨਾ ਹੈ, ਕੀ ਬੋਲਣਾ ਹੈ, ਕੀ ਨਹੀਂ ਬੋਲਣਾ, ਕਿਸੇ ਨਾਲ ਕਿਸ ਤਰੀਕੇ ਦੇ ਨਾਲ ਗੱਲ ਕਰਨੀ ਹੈ ਜਾਂ ਨਹੀਂ ਕਰਨੀ, ਇਸ ਤਰ੍ਹਾਂ ਹੀ ਕੋਈ ਉਸ ਨੂੰ ਹੋਸ਼ ਨਹੀਂ ਰਹੀ। ਹੁਣ ਨਸ਼ਾ ਕੀਤਾ ਜਾ ਰਿਹਾ ਸੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ, ਪਰ ਸਮੱਸਿਆਵਾਂ ਦੇ ਵਿੱਚ ਵਾਧਾ ਹੋ ਗਿਆ, ਸਮੱਸਿਆਵਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ, ਵੱਧ ਰਹੀਆਂ ਨੇ। ਤੇ ਗੁਰਬਾਣੀ ਆਖਰੀ ਹੈ ਕਿ ਇਹੋ ਜਿਹਾ ਨਸ਼ਾ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ, ਇਹੋ ਜਿਹੇ ਨਸ਼ੇ ਦੇ ਭੁੱਲ ਕੇ ਵੀ ਨੇੜੇ ਨਹੀਂ ਜਾਣਾ ਚਾਹੀਦਾ। ਜਿਤ ਪੀਤਾ ਖਸਮ ਵਿਸਤਰਾ, ਦਰਗਾਹ ਮਿਲਾ ਸਜਾਏ, ਜੇ ਸ਼ਰਾਬ ਦੇ ਪੀਣ ਦੇ ਨਾਲ ਖਸਮ ਹੀ ਵਿਸਰ ਜਾਏ, ਉਹ ਪਰਮਾਤਮਾ ਵਿਸਰ ਜਾਏ ਜਾਂ ਆਪਣੇ ਪਰਾਏ ਦੀ ਪਛਾਣ ਹੀ ਨਾ ਰਹੇ, ਉਸ ਸ਼ਰਾਬ ਦਾ ਉਸ ਨਸ਼ੇ ਦੇ ਕਰਨ ਦਾ ਕੀ ਫਾਇਦਾ? ਜੇ ਪੀਤਾ ਖਸਮ ਵਿਸਰੈ ਦਰਗਾਹ ਮਿਲੈ ਸਜਾਏ। ਦਰਗਾਹ ਦੇ ਵਿੱਚ ਮਨੁੱਖ ਨੂੰ ਸਜ਼ਾ ਮਿਲਦੀ ਹੈ, ਗੁਰਬਾਣੀ ਆਖ ਰਹੀ ਹੈ ਕਿਸ ਤਰੀਕੇ ਦੇ ਨਸ਼ੇ ਦੇ ਨਾਲ। ਇਸ ਕਰਕੇ ਜਿਹੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ। ਤੇ ਨਾਲ ਦੀ ਨਾਲ ਜਿਸ ਵੇਲੇ ਗੁਰੂ ਸਾਹਿਬ ਨੂੰ ਪੁੱਛਿਆ ਗਿਆ, ਸਵਾਲ ਕੀਤਾ ਗਿਆ ਕਿ ਜੇਕਰ ਇਹ ਨਸ਼ਾ ਨਹੀਂ ਕਰਨਾ, ਜੇਕਰ ਇਸ ਨਸ਼ੇ ਤੋਂ ਦੂਰ ਰਹਿਣਾ, ਫਿਰ ਕਿਹੜਾ ਨਸ਼ਾ ਕੀਤਾ ਜਾਏ, ਫਿਰ ਤੁਸੀਂ ਕਿਸ ਨਸ਼ੇ ਦੀ ਗੱਲ ਕਰੋਗੇ ਕਿ ਮਨੁੱਖ ਕਿਸ ਨਸ਼ੇ ਨੂੰ ਲਏ? ਤਾਂ ਉਸ ਵੇਲੇ ਗੁਰੂ ਸਾਹਿਬ ਦਾ ਬਚਨ ਜਨਮ ਸਾਖੀ ਦੇ ਵਿੱਚ ਮਿਲਦਾ ਹੈ ਕਿ ਫੀ ਮਦ ਭਾਂਗ ਸੁਰਾ ਪਾਣ ਉੱਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਕਿ ਹੇ ਮਨੁੱਖ, ਹੇ ਸੱਜਣ, ਜੇ ਤੂੰ ਨਸ਼ਾ ਕਰਨਾ ਹੈ ਤਾਂ ਨਾਮ ਦਾ ਕਰ, ਜੇ ਤੂੰ ਸਰੂਰ ਲੈਣਾ ਹੈ ਤਾਂ ਨਾਮ ਦਾ ਸਰੂਰ ਲੈ। ਜਿਹੜਾ ਸਰੂਰ ਕਦੇ ਵੀ ਨਹੀਂ ਉਤਰੇਗਾ, ਜਿਹੜਾ ਸਰੂਰ ਜੇ ਇੱਕ ਵਾਰ ਚੜ ਗਿਆ ਤੈਨੂੰ ਬੇਹੋਸ਼ੀ ਦੀ ਥਾਂ ਤੇ ਮਹਾਨ ਹੋਸ਼ ਬਖਸ਼ ਦੇਵੇਗਾ, ਤੈਨੂੰ ਉਸ ਪਰਮਾਤਮਾ ਦੀ ਵੀ ਸੋਝੀ ਆ ਜਾਵੇਗੀ, ਤੈਨੂੰ ਸੰਸਾਰ ਦੀ ਹਰ ਗੱਲ ਦੀ ਸੋਝੀ ਆ ਜਾਵੇਗੀ। ਸਿਰਫ ਇਹ ਸੰਸਾਰ ਦੀ ਨਹੀਂ, ਇਹ ਸੰਸਾਰ ਤੋਂ ਪਾਰ ਦੀ ਸੋਝੀ ਵੀ ਤੈਨੂੰ ਆ ਜਾਵੇਗੀ। ਪਰ ਕਿਸ ਨਸ਼ੇ ਦੇ ਨਾਲ? ਜਿਸ ਨਸ਼ੇ ਦੀ ਤੂੰ ਗੱਲ ਕਰ ਰਿਹਾ ਸਮਾਜ ਦੇ ਵਿੱਚ ਵਿਚਰਦਿਆਂ ਹੋਇਆ, ਉਸ ਨਸ਼ੇ ਨਾਲ ਨਹੀਂ। ਉਹ ਨਸ਼ਾ ਹੈ ਨਾਮ ਦਾ ਨਸ਼ਾ, ਕਿਉਂਕਿ ਮਨੁੱਖ ਸਿਰਫ ਤੇ ਸਿਰਫ ਆਪਣੇ ਦੁੱਖ ਤੋਂ ਨਿਜਾਤ ਪਾਉਣ ਦੇ ਲਈ ਜਾਂ ਦੁੱਖ ਨੂੰ ਦੂਰ ਕਰਨ ਦੇ ਲਈ ਹੀ ਨਸ਼ਾ ਨਹੀਂ ਕਰ ਰਿਹਾ। ਜਿਸ ਵੇਲੇ ਆਪਾਂ ਵੇਖਦੇ ਹਾਂ ਕਿ ਖੁਸ਼ੀ ਦਾ ਮਾਹੌਲ ਹੋਵੇ ਚਾਹੇ ਦੁੱਖ ਦਾ ਮਾਹੌਲ ਹੋਵੇ, ਦੋਵੇਂ ਸਮਿਆਂ ਦੇ ਵਿੱਚ ਮਨੁੱਖ ਆਖਦਾ ਹੈ ਕਿ ਸਰੂਰ ਚਾਹੀਦਾ, ਨਸ਼ਾ ਚਾਹੀਦਾ। ਦੁੱਖ ਵੇਲੇ ਵੀ ਤੇ ਸੁੱਖ ਵੇਲੇ ਵੀ ਨਸ਼ਾ ਕਰ ਰਿਹਾ, ਪਰ ਸੁੱਖ ਉਸ ਨੂੰ ਫਿਰ ਨਹੀਂ ਮਿਲ ਰਿਹਾ, ਸਰੂਰ ਉਸ ਨੂੰ ਫਿਰ ਨਹੀਂ ਮਿਲ ਰਿਹਾ। ਸ਼ਰਾਬ ਪੀਤੀ, ਨਸ਼ਾ ਕੀਤਾ, ਦੋ ਚਾਰ ਘੰਟਿਆਂ ਬਾਅਦ, ਸੱਤ ਅੱਠ ਘੰਟਿਆਂ ਬਾਅਦ ਉਸਨੇ ਉੱਤਰ ਜਾਣਾ ਹੈ, ਪਰ ਦੂਸਰੇ ਪਾਸੇ ਇੱਕ ਉਹ ਨਸ਼ਾ ਹੈ ਉਸਦੇ ਬਰਾਬਰ ਜਿਹੜਾ ਗੁਰੂ ਸਾਹਿਬ ਦੇ ਰਹੇ ਨੇ, ਜਿਸ ਨਸ਼ੇ ਦੀ ਗੱਲ ਗੁਰੂ ਸਾਹਿਬ ਕਰਦੇ ਪਏ ਨੇ, ਨਾਮ ਦਾ ਨਸ਼ਾ, ਜਿਸ ਦਾ ਸਰੂਰ ਕਦੇ ਵੀ ਨਹੀਂ ਉਤਰਦਾ, ਜਿਸ ਦਾ ਸਰੂਰ ਜਿਸ ਨੂੰ ਇੱਕ ਵਾਰ ਆ ਗਿਆ, ਜਿਸ ਦਾ ਸਵਾਲ ਜਿਸ ਨੂੰ ਇੱਕ ਵਾਰ ਆ ਗਿਆ, ਤਾਂ ਉਹ ਕਦੇ ਨਹੀਂ ਉਤਰੇਗਾ, ਕਦੇ ਨਹੀਂ ਜਾਏਗਾ। ਤਾਂ ਉਸਦੇ ਨਾਲ ਤੁਹਾਡਾ ਨੁਕਸਾਨ ਹੋਣ ਦੀ ਥਾਂ ਤੇ ਫਾਇਦਾ ਹੀ ਫਾਇਦਾ ਹੋਵੇਗਾ। ਨਾਲ ਦੀ ਨਾਲ ਸਤਿਗੁਰੂ ਸਾਹਿਬ ਆਣਗੀਆਂ, ਪਰਮਾਤਮਾ ਦੀਆਂ ਖੁਸ਼ੀਆਂ ਮਿਲਣਗੀਆਂ, ਦੂਸਰੇ ਪਾਸੇ ਸਮਾਜ ਦੇ ਵਿੱਚ ਵੀ ਤੁਹਾਡਾ ਸਤਿਕਾਰ ਹੋਵੇਗਾ, ਘਰ ਦੇ ਵਿੱਚ ਵੀ ਤੁਹਾਡਾ ਆਦਰ ਸਤਿਕਾਰ ਹੋਵੇਗਾ, ਲੋਕ ਤੁਹਾਨੂੰ ਚੰਗਾ ਆਖਣਗੇ। ਕਾਰਨ ਕੀ? ਕਿਉਂਕਿ ਤੁਸੀਂ ਨਾਮ ਦਾ ਨਸ਼ਾ ਕਰ ਰਹੇ ਹੋ। ਨਾਮ ਦਾ ਨਸ਼ਾ ਬੇਹੋਸ਼ੀ ਦੀ ਥਾਂ ਤੇ ਹੋਸ਼ ਬਖਸ਼ ਦੇਵੇਗਾ, ਮਹਾਂ ਹੋਸ਼ ਬਖਸ਼ ਦੇਵੇਗਾ, ਹਰ ਇੱਕ ਚੀਜ਼ ਦੀ ਸੋਝੀ ਮਨੁੱਖ ਨੂੰ ਨਾਮ ਦਾ ਨਸ਼ਾ ਦੇ ਦੇਵੇਗਾ। ਨਾਮ ਦਾ ਨਸ਼ਾ ਮਨੁੱਖ ਨੂੰ ਸ਼ਾਂਤੀ ਦੇ ਦੇਵੇਗਾ। ਮਨੁੱਖ ਦੇ ਹਿਰਦੇ ਦੇ ਵਿੱਚੋਂ ਜਿਹੜੀ ਤ੍ਰਿਸ਼ਨਾ ਮਨੁੱਖ ਨੂੰ ਲੱਗੀ ਹੋਈ ਹੈ, ਉਹ ਤ੍ਰਿਸ਼ਨਾ ਦਾ ਜਿਸ ਵੇਲੇ ਖਾਤਮਾ ਹੋ ਗਿਆ, ਜਿਸ ਵੇਲੇ ਉਸ ਨਾਮ ਦੀ ਮਸਤੀ ਦੇ ਵਿੱਚ ਰਹਿਣ ਲੱਗ ਗਿਆ, ਉਸ ਵੇਲੇ ਖਿਆਲ ਰੱਖਣਾ, ਮਨੁੱਖ ਕੰਮ ਕਰਨ ਲੱਗਿਆ ਸੋਚੇਗਾ ਕਿ ਮੈਂ ਕਿਸੇ ਦਾ ਦਿਲ ਨਾ ਦੁਖਾ ਦੇਵਾਂ, ਮੈਂ ਕੋਈ ਮਾੜਾ ਕਰਮ ਨਾ ਕਰਾਂ, ਕੋਈ ਐਸਾ ਕਰਮ ਨਾ ਕਰਾਂ ਜਿਸ ਦੇ ਨਾਲ ਕਿਸੇ ਦਾ ਨੁਕਸਾਨ ਹੋਵੇ। ਨਾਮ ਦੀ ਮਸਤੀ ਵਾਲਾ ਸਿਰਫ ਤੇ ਸਿਰਫ ਆਪਣੇ ਤੱਕ ਸੀਮਤ ਨਹੀਂ ਰਹੇਗਾ, ਸਮਾਜ ਦੇ ਭਲੇ ਤੱਕ ਪਹੁੰਚ ਜਾਵੇਗਾ, ਦੇਸ਼ ਦੇ ਭਲੇ ਤੱਕ ਪਹੁੰਚ ਜਾਵੇਗਾ। ਐਸਾ ਹੈ ਨਾਮ, ਹਰ ਕੋ ਨਾਮ ਸਦਾ ਸੁਖਦਾਈ, ਹਰੀ ਦਾ ਨਾਮ ਸਦਾ ਹੀ ਸੁਖਦਾਈ ਹੈ, ਸਦਾ ਹੀ ਸੁਖ ਦੇ ਦੇਣ ਵਾਲਾ ਹੈ। ਜਿਸ ਵੇਲੇ ਇਤਿਹਾਸ ਨੂੰ ਪੜਿਆ ਜਾਏਗਾ, ਜਿਸ ਵੇਲੇ ਇਤਿਹਾਸ ਨੂੰ ਵਾਚਿਆ ਜਾਏਗਾ, ਤਾਂ ਉਸ ਵੇਲੇ ਸਿੱਖ ਇਤਿਹਾਸ ਦੇ ਵਿੱਚੋਂ ਜਿਹੀਆਂ ਅਨੇਕਾਂ ਮਿਸਾਲਾਂ ਮਿਲ ਜਾਣਗੀਆਂ ਕਿ ਜਿਹੜੇ ਸੱਜਣ ਨਸ਼ੇ ਦੇ ਕਰਨ ਵਾਲੇ ਸਨ, ਜਿਹੜੇ ਸੱਜਣ ਸ਼ਰਾਬ, ਫੀਮ, ਭੁੱਕੀ ਆਦਿ ਖਾਣ ਵਾਲੇ ਸਨ, ਜਿਸ ਵੇਲੇ ਉਹਨਾਂ ਨੇ ਨਾਮ ਦਾ ਨਸ਼ਾ ਕੀਤਾ, ਉਸ ਵੇਲੇ ਦੇਸ਼ ਦੇ ਉੱਪਰੋਂ ਕੁਰਬਾਨ ਹੋ ਗਏ, ਉਸ ਵੇਲੇ ਗੁਰੂ ਕੇ ਦਰਬਾਰ ਦੇ ਵਿੱਚ ਉਹਨਾਂ ਨੂੰ ਖੁਸ਼ੀਆਂ ਮਿਲੀਆਂ, ਉਸ ਵੇਲੇ ਸਮਾਜ ਦੇ ਵਿੱਚ ਉਹ ਸੱਜਣ ਸਤਿਕਾਰੇ ਗਏ। ਪਰ ਹੋਇਆ ਕਿਸ ਦੇ ਨਾਲ? ਨਾਮ ਦੇ ਨਸ਼ੇ ਦੇ ਨਾਲ। ਹਰ ਹਰ ਨਾਮ ਜਪੰਤਿਆਂ ਕਛ ਨਾ ਕਹੈ ਜਮ ਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ। ਕਿਉਂਕਿ ਹਰੀ ਦਾ ਨਾਮ ਹੈ ਹੀ ਐਸਾ ਕਿ ਜਿਸ ਦਾ ਸਿਮਰਨ ਕਰਨ ਦੇ ਨਾਲ, ਜਿਸ ਦੀ ਆਰਾਧਨਾ ਕਰਨ ਦੇ ਨਾਲ ਮਨੁੱਖ ਨੂੰ ਸੁਖ ਮਿਲੇਗਾ, ਮਨ ਕਰਕੇ ਵੀ ਤੇ ਤਨ ਕਰਕੇ ਵੀ। ਤੇ ਮਨੁੱਖ ਹਰ ਸਮੇਂ ਲੱਭਦਾ ਹੀ ਸੁਖ ਹੈ, ਮਨੁੱਖ ਨੂੰ ਚਾਹੀਦਾ ਹੀ ਮਨ ਦਾ ਸੁਖ ਹੈ। ਮੇਰੇ ਸਾਹਮਣੇ ਸਾਹਿਬੇ ਕਮਾਲ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਦਾ ਕੀਤਾ ਹੋਇਆ ਇੱਕ ਪਰਉਪਕਾਰ ਆ ਗਿਆ। ਪਾਤਸ਼ਾਹ ਦਾ ਦੀਵਾਨ ਲੱਗਿਆ ਹੋਇਆ, ਸਜੇ ਹੋਏ ਦੀਵਾਨ ਦੇ ਵਿੱਚ ਪਿੰਡ ਕਿਲਾ ਰਾਏਪੁਰ ਦਾ ਧੌਂਕੜ ਸਿੰਘ ਆ ਗਿਆ। ਪਰ ਇਹ ਧੌਂਕੜ ਸਿੰਘ ਹੈ ਕੌਣ, ਹੈ ਕੈਸਾ ਸੱਜਣ, ਜਿਸ ਵੇਲੇ ਇਸ ਦੇ ਪਿਛੋਕੜ ਦੇ ਵਿੱਚ ਹਾਥੀ ਮਾਰੀ ਜਾਏ, ਜਿਸ ਵੇਲੇ ਇਸ ਦੇ ਪਿਛੋਕੜ ਨੂੰ ਵੇਖਿਆ ਜਾਏ ਤਾਂ ਉਸ ਵੇਲੇ ਸਾਹਮਣੇ ਆ ਜਾਵੇਗਾ ਕਿ ਇੱਕ ਨਸ਼ੇੜੀ ਹੈ, ਇੱਕ ਅਮਲੀ ਹੈ। ਉਹ ਧੌਂਕੜ ਸਿੰਘ ਜਿਸ ਦਾ ਕਿ 7 ਫੁੱਟ ਕੱਦ, ਕਦੇ ਮੇਲਿਆਂ ਦੇ ਵਿੱਚ ਜਾ ਕੇ ਭਾਰ ਚੱਕਣ ਵਾਲਾ, ਆਪਣਾ ਜ਼ੋਰ ਦਿਖਾਉਣ ਵਾਲਾ ਧੌਂਕੜ ਸਿੰਘ, ਜਿਸ ਦੀਆਂ ਧੁੰਮਾਂ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਸੀ, ਜਿਸ ਦੀ ਸਰਾਹਨਾ ਹਰ ਕੋਈ ਕਰਦਾ ਸੀ ਕਿ ਦੇਵਾ ਸਿੰਘ ਦਾ ਪੁੱਤਰ ਬੜਾ ਬਲਵਾਨ ਹੈ, ਬੜਾ ਵਧੀਆ ਹੈ, ਬੜਾ ਜਵਾਨ ਹੈ। ਉਹੀ ਧੌਂਕੜ ਸਿੰਘ ਜਿਸ ਵੇਲੇ ਉਸਨੂੰ ਨਸ਼ੇ ਦੀ ਆਦਤ ਪਈ, ਜਿਸ ਵੇਲੇ ਉਸਨੇ ਅਫੀਮ ਦਾ, ਸ਼ਰਾਬ ਦਾ ਨਸ਼ਾ ਕੀਤਾ, ਭੁੱਕੀ ਦਾ ਨਸ਼ਾ ਕੀਤਾ, ਤਾਂ ਸੱਜਣੋ ਖਿਆਲ ਰੱਖਣਾ ਕਿ ਉਸ ਵੇਲੇ ਉਹੀ ਧੌਂਕੜ ਸਿੰਘ ਜਿਸ ਨੂੰ ਕਿ ਬਾਹਰ ਦੇ ਲੋਕ ਵੀ ਸਤਿਕਾਰਦੇ ਸਨ, ਉਸ ਵੇਲੇ ਘਰਦਿਆਂ ਨੇ ਵੀ ਆਪਣੇ ਘਰ ਦੇ ਵਿੱਚੋਂ ਕੱਢ ਦਿੱਤਾ, ਉਸਦੇ ਮਾਂ ਪਿਓ ਨੇ ਵੀ, ਜਿਨ੍ਹਾਂ ਨੇ ਬੜੇ ਚਾਅ ਦੇ ਨਾਲ ਉਸ ਨੂੰ ਪਾਲਿਆ ਸੀ, ਬੜੇ ਚਾਅ ਦੇ ਨਾਲ ਉਸਦੀ ਸਾਂਭ ਸੰਭਾਲ ਕੀਤੀ ਗਈ ਸੀ, ਉਸ ਨੂੰ ਘਰੋਂ ਕੱਢ ਦਿੱਤਾ ਗਿਆ। ਪਿੰਡ ਦੇ ਬਾਹਰ ਇੱਕ ਅਮਲੀਆਂ ਦਾ ਖੂਹ ਸੀ, ਉੱਥੇ ਜਾ ਕੇ ਧੌਂਕੜ ਸਿੰਘ ਨੇ ਵੀ ਡੇਰਾ ਲਾ ਲਿਆ। ਸੁੱਕਾ ਮਿਲਣਾ ਉਸਨੂੰ ਘੋਟ ਕੇ ਪੀ ਲੈਣਾ, ਅਰਥਾਤ ਨਸ਼ੇ ਦੀ ਤੋੜ ਲੱਗਣੀ, ਜਿੱਥੋਂ ਨਸ਼ਾ ਮਿਲਣਾ ਇਸਨੇ ਆਪਣਾ ਨਸ਼ਾ ਪੂਰਾ ਕਰਨਾ। ਜਿਹੜਾ ਨਸ਼ਾ ਇੱਕ ਚੰਗਾ ਜਵਾਨ ਇੱਕ ਸ਼ੌਂਕ ਦੇ ਨਾਲ ਸੁੱਖ ਦੇ ਲਈ, ਸਰੂਰ ਦੇ ਲਈ ਇਸਨੇ ਸ਼ੁਰੂ ਕੀਤਾ ਸੀ, ਜਿਸ ਨਸ਼ੇ ਦਾ ਆਸਰਾ ਇਹ ਲੈ ਰਿਹਾ ਸੀ, ਉਹ ਨਸ਼ਾ ਹੁਣ ਇਸਦਾ ਆਸਰਾ ਲੈਣ ਲੱਗ ਗਿਆ। ਜਿਸ ਨਸ਼ੇ ਦਾ ਆਸਰਾ ਇਸਨੇ ਲੈਣਾ ਚਾਹਿਆ ਸੀ, ਉਹ ਨਸ਼ਾ ਇਸਦਾ ਆਸਰਾ ਲੈ ਰਿਹਾ ਧੌਂਕੜ ਸਿੰਘ ਦਾ, ਹਰ ਵੇਲੇ ਇਸਦੇ ਉੱਪਰ ਹਾਵੀ ਰਹਿੰਦਾ। ਤਾਂ ਉਸ ਧੌਂਕੜ ਸਿੰਘ ਨੂੰ ਕਿਸੇ ਨੇ ਗੱਲ ਕਹਿ ਦਿੱਤੀ, ਆਖਣ ਲੱਗੇ ਵੀ ਸੱਜਣਾ ਇੱਥੇ ਕੁੱਕਿਆਂ ਦਾ ਗੁਰੂ ਆਇਆ, ਜਿਸ ਨੂੰ ਉਹ ਸਤਿਗੁਰੂ ਰਾਮ ਸਿੰਘ ਕਹਿੰਦੇ ਨੇ, ਸ਼ਰਾਰਤ ਵਜੋਂ ਕਿਸੇ ਨੇ ਗੱਲ ਕੀਤੀ। ਆਖਣ ਲੱਗੇ ਕਿ ਉਹ ਨਸ਼ਾ ਦਿੰਦਾ ਹੈ, ਨਸ਼ਾ ਵੰਡਦਾ ਹੈ, ਜਾ ਕੇ ਨਸ਼ਾ ਲਾਇਆ। ਹੁਣ ਅਮਲੀ ਸੀ, ਨਸ਼ੇ ਦੀ ਲੋੜ ਸੀ, ਤੋੜ ਲੱਗੀ ਹੋਈ ਸੀ, ਉਸ ਨੂੰ ਜਿੱਥੋਂ ਨਸ਼ਾ ਮਿਲਦਾ ਉਹ ਕਿਉਂ ਨਾ ਨਸ਼ਾ ਲੈਣ ਜਾਂਦਾ। ਗੁਰੂ ਰਾਮ ਸਿੰਘ ਦੇ ਦਰਬਾਰ ਦੇ ਵਿੱਚ ਪੁੱਜ ਗਿਆ। ਜਿਸ ਵੇਲੇ ਗੁਰੂ ਰਾਮ ਸਿੰਘ ਦੇ ਦਰਬਾਰ ਦੇ ਵਿੱਚ ਗਿਆ, ਜਾ ਕੇ ਗੁਰੂ ਰਾਮ ਸਿੰਘ ਨੂੰ ਅਰਜ਼ ਕੀਤੀ ਕਿ ਮੈਨੂੰ ਵੀ ਨਸ਼ਾ ਦੇ ਦਿਓ, ਅਫੀਮ, ਭੁੱਕੀ, ਭੰਗ, ਇਹਨਾਂ ਨਸ਼ਿਆਂ ਦੀ ਮੰਗ ਇਸਨੇ ਕਰ ਲਈ ਇੱਥੇ। ਪਰ ਗੁਰੂ ਰਾਮ ਸਿੰਘ ਕੋਲੇ ਉਹ ਨਸ਼ੇ ਦੀ ਦਾਤ ਸੀ, ਉਹ ਨਸ਼ਾ ਸੀ ਜਿਸ ਦੀ ਆਰਾਧਨਾ ਤੁਸੀਂ ਕਰ ਰਹੇ ਹੋ, ਨਾਮ ਦਾ ਨਸ਼ਾ। ਤਾਂ ਗੁਰੂ ਰਾਮ ਸਿੰਘ ਨੇ ਆਖਿਆ, ਅੱਛਾ ਵੀ ਸੱਜਣਾ ਨਸ਼ਾ ਚਾਹੀਦਾ। ਆਖਣ ਲੱਗੇ ਨਸ਼ਾ ਮਿਲ ਜਾਵੇਗਾ, ਪਰ ਪਹਿਲਾਂ ਜਾ ਕੇ ਖੂਹ ਤੋਂ ਇਸ਼ਨਾਨ ਕਰ ਆ, ਕਿਉਂਕਿ ਲੋੜ ਮਨੁੱਖ ਤੋਂ ਹਰ ਕੰਮ ਕਰਵਾ ਦਿੰਦੀ ਹੈ। ਤਾਂ ਉਹ ਜਿਹੜਾ ਕਿ ਅਫੀਮ ਦੇ ਨਸ਼ੇ ਵਿੱਚ ਕਦੇ ਪਾਣੀ ਤੋਂ ਸੰਗਦਾ ਸੀ, ਪਾਣੀ ਤੋਂ ਡਰਦਾ ਸੀ, ਜਿਹੜਾ ਕਈ ਕਈ ਦਿਨ ਨਹਾਉਂਦਾ ਨਹੀਂ ਸੀ, ਜਿਸ ਵੇਲੇ ਗੁਰੂ ਰਾਮ ਸਿੰਘ ਨੇ ਇਹ ਗੱਲ ਆਖੀ ਕਿ ਕੇਸੀ ਇਸ਼ਨਾਨ ਕਰਕੇ ਆ, ਤਾਂ ਉਸੇ ਵੇਲੇ ਖੂਹ ਦੇ ਉੱਪਰ ਪੁੱਜ ਗਿਆ, ਇਸ਼ਨਾਨ ਕਰਕੇ ਆ ਗਿਆ। ਆ ਕੇ ਆਖਣ ਲੱਗਾ ਕਿ ਪਾਤਸ਼ਾਹ ਮੈਂ ਇਸ਼ਨਾਨ ਕਰ ਆਇਆ ਹਾਂ, ਮੈਨੂੰ ਨਸ਼ਾ ਦਿਓ, ਕਿਉਂਕਿ ਇਸ ਨੂੰ ਛੇਤੀ ਨਸ਼ਾ ਚਾਹੀਦਾ ਸੀ। ਤਾਂ ਸਤਿਗੁਰੂ ਰਾਮ ਸਿੰਘ ਨੇ ਜਿਹੜਾ ਅਗਲਾ ਵਚਨ ਕੀਤਾ ਉਹ ਇਸ ਦੀ ਸਮਝ ਤੋਂ ਬਾਹਰ ਸੀ। ਪਾਤਸ਼ਾਹ ਆਖਣ ਲੱਗੇ ਧੌਂਕਣ ਸਿਆ ਤੈਨੂੰ ਨਸ਼ਾ ਤਾਂ ਮਿਲੇਗਾ, ਪਰ ਉਹ ਨਸ਼ਾ ਦਿਆਂਗਾ ਜਿਹੜਾ ਤੈਨੂੰ ਕਦੀ ਦੁਬਾਰੇ ਲੈਣਾ ਨਹੀਂ ਪਏਗਾ। ਕਿਸੇ ਦੇ ਦਰ ਤੇ ਜਾ ਕੇ ਦੁਬਾਰੇ ਤੈਨੂੰ ਨਸ਼ਾ ਮੰਗਣਾ ਨਹੀਂ ਪਏਗਾ। ਉਹ ਨਸ਼ਾ ਦਿਆਂਗਾ ਜਿਸ ਦਾ ਸਰੂਰ ਕਦੇ ਉਤਰੇਗਾ ਹੀ ਨਹੀਂ। ਧੌਂਕਣ ਸਿੰਘ ਹੈਰਾਨ ਸੀ ਕਿ ਕਿਹੜੇ ਨਸ਼ੇ ਦੀ ਗੱਲ ਹੋ ਰਹੀ ਹੈ, ਕਿਹੜਾ ਨਸ਼ਾ ਦੇਣਗੇ ਮੈਨੂੰ। ਆਖਣ ਲੱਗੇ ਜਰਾ ਕੰਨ ਕਰ ਇੱਧਰ। ਜਿਸ ਵੇਲੇ ਉਸਨੂੰ ਉਹ ਨਾਮ ਦਾ ਨਸ਼ਾ ਦਿੱਤਾ ਗਿਆ ਤਾਂ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਉਹ ਹਾਲਤ ਹੋ ਗਈ ਇਸ ਦੀ। ਹੁਣ ਫਰਕ ਦੇਖਣ ਵਾਲਾ ਹੈ ਇੱਥੇ। ਪਹਿਲਾਂ ਨਸ਼ਾ ਉਹ ਕਰ ਰਿਹਾ ਜਿਹੜਾ ਸਮਾਜ ਦੇ ਵਿੱਚ ਚੱਲ ਰਿਹਾ, ਅਫੀਮ ਭੁੱਕੀ ਸ਼ਰਾਬ ਦਾ। ਦੂਸਰਾ ਨਸ਼ਾ ਹੈ ਜਿਸ ਨਸ਼ੇ ਦਾ ਸਰੂਰ ਹੁਣ ਇਸ ਨੂੰ ਆਵੇਗਾ, ਉਹ ਹੈ ਨਾਮ ਦਾ ਨਸ਼ਾ, ਜਿਹੜੇ ਨਸ਼ੇ ਦੀ ਦਾਤ ਗੁਰੂ ਰਾਮ ਸਿੰਘ ਨੇ ਇਸ ਨੂੰ ਦੇ ਦਿੱਤੀ। ਤਾਂ ਹੁਣ ਘਰਦਿਆਂ ਨੇ ਵੀ ਘਰੇ ਰੱਖ ਲਿਆ। ਉਹ ਧੌਂਕੜ ਸਿੰਘ ਜਿਹੜਾ ਸੁੱਕ ਕੇ ਇੱਕ ਡੱਕੇ ਵਰਗਾ ਹੋ ਗਿਆ ਸੀ, ਪਛਾਣ ਚ ਨਹੀਂ ਸੀ ਆਉਂਦਾ, ਉਹ ਧੌਂਕੜ ਸਿੰਘ ਦਾ ਸਰੀਰ ਦੁਬਾਰੇ ਭਰ ਗਿਆ, ਭਰਵਾਂ ਜੁੱਸਾ, ਉਹੀ 7 ਫੁੱਟ ਦਾ ਸਰੀਰ, ਚੰਗਾ ਜਵਾਨ, ਉਹ ਦੁਬਾਰੇ ਸ਼ੋਭਾ ਪਾਉਣ ਲੱਗਾ। ਲੋਕ ਉਸਦਾ ਫਿਰ ਸਤਿਕਾਰ ਕਰਨ ਲੱਗੇ, ਜਿਹੜੇ ਅਮਲੀ ਕਹਿੰਦੇ ਸਨ, ਜਿਹੜੇ ਦੁਰਕਾਰ ਦੇ ਸਨ, ਜਿਹੜੇ ਕਿ ਆਪਣੇ ਘਰ ਦੇ ਨੇੜੇ ਲੰਘਣ ਤੇ ਵੀ ਉਸ ਤੇ ਔਖੇ ਹੁੰਦੇ ਸਨ, ਹੁਣ ਉਹੀ ਲੋਕ ਉਸ ਨੂੰ ਸੰਤ ਕਹਿ ਕੇ ਸਤਿਕਾਰਦੇ ਪਏ ਸਨ। ਉਹੀ ਲੋਕ ਉਸ ਨੂੰ ਸੰਤ ਕਹਿ ਕੇ ਆਖਦੇ ਸਨ ਕਿ ਸੰਤ ਜੀ ਸਾਡੇ ਘਰ ਚਰਨ ਪਾਓ। ਪਰ ਫਰਕ ਹੈ, ਨਸ਼ਾ ਕਿਹੜਾ ਕੀਤਾ? ਸੱਚਾ ਨਸ਼ਾ ਕੀਤਾ। ਨਸ਼ਾ ਕਿਸ ਦਾ ਕੀਤਾ? ਨਾਮ ਦਾ ਨਸ਼ਾ ਕੀਤਾ, ਜਿਹੜਾ ਨਾਮ ਮਨੁੱਖ ਨੂੰ ਹੋਸ਼ ਬਖਸ਼ਦਾ ਹੈ, ਬੇਹੋਸ਼ੀ ਨਹੀਂ। ਜਿਸ ਨਾਮ ਦਾ ਸਰੂਰ ਜਿਸ ਨੂੰ ਆ ਜਾਂਦਾ ਹੈ, ਸਦਾ ਲਈ ਉਸਦੇ ਸਰੂਰ ਦੇ ਵਿੱਚ ਰਹਿੰਦਾ ਹੈ, ਤੇ ਐਸੇ ਐਸੇ ਕੰਮ ਕਰ ਦਿੰਦਾ ਹੈ ਕਿ ਲੋਕੀ ਹੈਰਾਨ ਹੋ ਉੱਠਦੇ ਨੇ। ਮੈਂ ਗੱਲ ਕਰ ਰਿਹਾ ਸਾਂ ਕਿ ਮੌਤ ਦਾ ਡਰ ਵੀ ਦੂਰ ਹੋ ਜਾਂਦਾ, ਧਿਆਨ ਰੱਖਣਾ। ਹੁਣ ਧੌਂਕੜ ਸਿੰਘ ਨੂੰ ਵੀ ਇਸ ਮੌਤ ਦਾ ਡਰ ਸੀ ਜਿਹੜਾ ਖਤਮ ਹੋ ਗਿਆ, ਸੰਸਾਰ ਦੇ ਲੋਕਾਂ ਦਾ ਡਰ ਖਤਮ ਹੋ ਗਿਆ, ਗੋਲੀਆਂ ਦਾ, ਸੰਗਲਾਂ ਦਾ, ਕਿਸੇ ਵੀ ਤਰ੍ਹਾਂ ਦਾ ਡਰ, ਅੰਗਰੇਜ਼ ਹਕੂਮਤ ਦਾ ਡਰ ਇਸ ਦੇ ਸਿਰ ਦੇ ਉੱਪਰੋਂ ਚੁੱਕਿਆ ਗਿਆ। ਜਿਸ ਨੂੰ ਪਹਿਲਾਂ ਆਪਣੇ ਆਪ ਦੀ ਸੁੱਧ ਨਹੀਂ ਸੀ, ਹੁਣ ਉਹ ਦੇਸ਼ ਆਜ਼ਾਦ ਕਰਾਉਣ ਦੇ ਸੁਪਨੇ ਲੈਣ ਲੱਗਾ, ਇਹ ਨਾਮ ਦਾ ਨਸ਼ਾ ਸੀ। ਉਹੀ ਧੌਂਕੜ ਸਿੰਘ ਹੁਣ ਗੁਰੂ ਘਰ ਦੇ ਵਿਰੋਧੀਆਂ, ਅੰਗਰੇਜ਼ ਦੇ ਪਿੱਠੂਆਂ ਨੂੰ ਚੁਣ ਚੁਣ ਕੇ ਸਮਝਾਉਣ ਲੱਗਾ। ਪਹਿਲਾਂ ਪਿਆਰ ਦੇ ਨਾਲ ਸਮਝਾਉਣਾ, ਜੇ ਪਿਆਰ ਦੇ ਨਾਲ ਨਾ ਸਮਝਣਾ ਤਾਂ ਇਸਨੇ ਡਾਂਗ ਸੋਟੇ ਦੇ ਨਾਲ ਗੱਲ ਕਰਨੀ। ਗੱਲ ਕੀ? ਜਿਸ ਵੀ ਤਰੀਕੇ ਨਾਲ ਬੰਦੇ ਨੇ ਸਮਝਣਾ, ਉਸ ਤਰੀਕੇ ਨੂੰ ਵਰਤਣ ਦੇ ਲਈ ਇਸ ਧੌਂਕੜ ਸਿੰਘ ਨੇ ਤਿਆਰ ਰਹਿਣਾ। ਗੁਰੂ ਰਾਮ ਸਿੰਘ ਦਾ ਦਰਬਾਰ ਲੱਗਿਆ ਹੋਇਆ ਇੱਕ ਥਾਂ ਦੇ ਉੱਪਰ, ਤਾਂ ਜਿਹੜੇ ਪੰਡਿਤ ਸਨ ਪਹਿਲਾਂ ਤਾਂ ਇਸ ਗੱਲ ਤੋਂ ਔਖੇ ਸਨ ਕਿ ਗੁਰੂ ਰਾਮ ਸਿੰਘ ਨੇ ਆਨੰਦ ਮਰਿਆਦਾ ਜਿਹੜੀ ਸ਼ੁਰੂ ਕਰ ਦਿੱਤੀ, ਸਾਡੀ ਰੋਜੀ ਰੋਟੀ ਖਤਮ ਹੋ ਗਈ। ਦੂਸਰਾ, ਹੁੱਕੇ ਦੇ ਵਿਰੁੱਧ ਪ੍ਰਚਾਰ ਕਰਦੇ ਸਨ, ਹੁੱਕੇ ਨੂੰ ਬਿਲਕੁਲ ਵੀ ਸਤਿਗੁਰੂ ਰਾਮ ਸਿੰਘ ਜੀ ਪਸੰਦ ਨਹੀਂ ਸੀ ਕਰਦੇ। ਜਿਸ ਵੇਲੇ ਇਤਿਹਾਸ ਨੂੰ ਪੜ੍ਹਦੇ ਹਾਂ, ਵਾਚਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਜਿਸ ਵੇਲੇ ਕਿਸੇ ਰਸਤੇ ਤੇ ਜਾਣਾ ਤਾਂ ਪਹਿਲਾਂ ਆਖ ਦੇਣਾ ਹੁੱਕੇ ਵਾਲਿਆਂ ਨੂੰ ਕਿ ਕੋਈ ਹੁੱਕਾ ਲੈ ਕੇ ਰਸਤੇ ਵਿੱਚ ਨਾ ਬੈਠੇ, ਆਪਣਾ ਸਾਈਡ ਤੇ ਰਿਹੋ। ਗੱਲ ਕੀ ਕਿ ਪੰਡਤਾਂ ਨੂੰ ਦੋਵੇਂ ਗੱਲਾਂ ਬਹੁਤ ਜ਼ਿਆਦਾ ਔਖੀਆਂ ਲੱਗਦੀਆਂ ਸਨ, ਤਾਂ ਪੰਡਤਾਂ ਨੇ ਸੋਚਿਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੇ ਕੇਸ ਕੀਤਾ, ਪੁਲਿਸ ਕੋਲ ਗਏ। ਜਿਸ ਵੇਲੇ ਕੋਈ ਵਾਹ ਨਾ ਚੱਲੀ, ਆਖਣ ਲੱਗੇ ਕਿ ਗੁਰੂ ਰਾਮ ਸਿੰਘ ਦੇ ਦਰਬਾਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਐਸਾ ਕੰਮ ਕੀਤਾ ਜਾਏ ਜਾ ਕੇ ਜਿਸ ਦੇ ਨਾਲ ਉਹਨਾਂ ਦੀ ਹੱਤਕ ਹੋਵੇ। ਤਾਂ ਹੁਣ ਇਹਨਾਂ ਨੇ ਆਪਣੇ ਨਾਲ ਇੱਕ ਸਿੱਡਾ ਨੰਬਰਦਾਰ ਲਿਆ, ਅੰਗਰੇਜ਼ ਦਾ ਮੁਖਬਰ, ਇਸ ਨੂੰ ਲੈ ਕੇ ਰੁੜਕੇ ਪਿੰਡ ਦੇ ਵਿੱਚ ਗੁਰੂ ਰਾਮ ਸਿੰਘ ਦਾ ਦੀਵਾਨ ਲੱਗਾ ਹੋਇਆ ਸੀ, ਇਹ ਪੁੱਜ ਗਏ। ਤਾਂ ਕੀਤਾ ਕਿ ਇਹਨਾਂ ਨੇ ਦੀਵਾਨ ਦੇ ਵਿੱਚ ਆਉਣ ਤੋਂ ਪਹਿਲਾਂ ਥਾਲੇ ਲਏ, 5 ਥਾਲੇ ਲਏ, ਉਹਨਾਂ ਨੂੰ ਧੋਤਾ ਗਿਆ, ਧੋ ਕੇ ਹੁੱਕੇ ਵਾਲੇ ਪਾਣੀ ਦੇ ਨਾਲ ਧੋ ਕੇ ਬਾਅਦ ਦੇ ਵਿੱਚ ਉਹਨਾਂ ਦੇ ਤਾਸਿਆਂ ਦਾ ਪ੍ਰਸ਼ਾਦ ਰੱਖ ਲਿਆ। ਅੱਗੇ ਨੰਬਰਦਾਰ ਲੱਗਿਆ, ਪਿੱਛੇ ਉਹ ਪੰਡਿਤ ਲੱਗ ਗਏ। ਆ ਕੇ ਜਿਸ ਵੇਲੇ ਦਰਬਾਰ ਦੇ ਵਿੱਚ ਮੱਥਾ ਟੇਕਿਆ, ਗੁਰੂ ਰਾਮ ਸਿੰਘ ਨੇ ਉਹ ਥਾਲੇ ਸੀ ਜਿਹੜੇ ਦੂਰ ਸੁੱਟ ਦਿੱਤੇ, ਆਪਣੇ ਸੋਟੇ ਦੇ ਨਾਲ ਵਗਾ ਕੇ ਮਾਰੇ। ਤਾਂ ਉਸ ਵੇਲੇ ਜਿਸ ਵੇਲੇ ਸਿੰਘਾਂ ਨੇ ਧਮਕਾਇਆ, ਤਾਂ ਪੰਡਤਾਂ ਨੂੰ ਇਹ ਗੱਲ ਮੰਨਣੀ ਪਈ ਕਿ ਅਸੀਂ ਹੁੱਕੇ ਦੇ ਪਾਣੀ ਨਾਲ ਧੋ ਕੇ ਲੈ ਕੇ ਆਏ ਸਾਂ ਇਹਨਾਂ ਥਾਲਿਆਂ ਨੂੰ। ਤਾਂ ਉਸ ਵੇਲੇ ਸਤਿਗੁਰੂ ਰਾਮ ਸਿੰਘ ਨੇ ਗੱਲ ਆਖੀ ਕਿਉਂਕਿ ਸਾਰਾ ਕੰਮ ਨੰਬਰਦਾਰ ਨੇ ਕਰਾਇਆ ਸੀ। ਉਸ ਨੂੰ 100 ਛਿੱਤਰਾਂ ਦਾ ਸਰਾਪ ਦੇ ਦਿੱਤਾ। ਤਾਂ ਧੌਂਕੜ ਸਿੰਘ ਨੇ ਦੀਵਾਨ ਦੇ ਵਿੱਚ ਇੱਕ ਥਾਂ ਇਹ ਗੱਲ ਕਹਿ ਦਿੱਤੀ ਕਿ ਗੁਰੂ ਰਾਮ ਸਿੰਘ ਦਾ ਸਰਾਪ ਪੂਰਾ ਕਰਨਾ ਹੈ ਤਾਂ ਉਸ ਸਰਾਪ ਨੂੰ ਪੂਰਾ ਕਰਨ ਦੇ ਲਈ ਮੈਂ ਖੜਾਂਗਾ, ਮੇਰੇ ਨਾਲ ਇੱਕ ਹੋਰ ਸਿੰਘ ਚਾਹੀਦਾ। ਕਿਉਂਕਿ ਇਸ ਨੇ ਸਿਕਿਉਰਿਟੀ ਵੀ ਲੈ ਲਈ ਸੀ ਅੰਗਰੇਜ਼ ਤੋਂ। ਉਸ ਐਲਾਨ ਤੋਂ ਬਾਅਦ ਲੁਧਿਆਣੇ ਦੇ ਕੋਲ ਜਿੱਥੇ ਅੱਜ ਕੱਲ ਆਲਮਗੀਰ ਗੁਰਦੁਆਰਾ, ਇੱਥੇ ਝੜੀਆਂ ਸਨ ਇਸ ਥਾਂ ਦੇ ਨਜ਼ਦੀਕ, ਇੱਥੋਂ ਲੰਘ ਰਿਹਾ ਸੀ। ਇੱਥੇ ਧੌਂਕੜ ਸਿੰਘ ਤੇ ਉਸਦਾ ਸਾਥੀ ਲੁਕਿਆ ਹੋਇਆ ਸੀ। ਨਾਲ ਇਸ ਦੇ ਹੁਣ ਨੰਬਰਦਾਰ ਦੇ ਆਪਣੇ ਬੰਦੇ ਵੀ ਨੇ, ਪੁਲਿਸ ਵਾਲੇ ਵੀ ਨੇ, ਪਰ ਇਸ ਥਾਂ ਦੇ ਉੱਪਰ ਇਹਨਾਂ ਨੇ ਉਹ 100 ਛਿੱਤਰ ਸੀ ਜਿਹੜਾ ਉਸ ਨੰਬਰਦਾਰ ਦੇ ਲਾਇਆ। ਜਿਸ ਵੇਲੇ ਲਲਕਾਰਾ ਮਾਰਿਆ ਸਿੰਘਾਂ ਨੇ, ਇਸ ਦੇ ਨਾਲ ਦੇ ਸੱਜਣ ਉੱਥੇ ਖੜ ਨਹੀਂ ਸਕੇ। ਗੱਲ ਕੀ ਕਿ ਅਜਿਹੀਆਂ ਅਨੇਕਾਂ ਘਟਨਾਵਾਂ ਮਿਲ ਜਾਣਗੀਆਂ। ਜੇਕਰ ਮੋਰਿੰਡੇ ਵਾਲਾ ਸਾਕਾ ਜਿਹੜਾ ਕਿ ਸਾਡੇ ਸਾਹਮਣੇ ਨੇ, ਉਸ ਥਾਂ ਦੇ ਵਿੱਚ, ਉਸ ਸਾਕੇ ਦੇ ਵਿੱਚ ਵੀ ਜਿਹੜੇ ਜਿਸ ਦੀ ਕਿ ਗੱਲ ਬਹੁਤ ਘੱਟ ਆਉਂਦੀ ਹੈ, ਕਿਉਂਕਿ ਸ਼ਿਮਲੇ ਦੇ ਵਿੱਚ ਅੰਗਰੇਜ਼ਾਂ ਦਾ ਬੁੱਚੜਖਾਨਾ ਸੀ। ਇਹਨਾਂ ਦੀ ਸਲਾਹ ਸੀ ਕਿ ਜਾ ਕੇ ਉੱਥੇ ਵੀ, ਜਿੱਥੇ ਗਰਮੀਆਂ ਦੇ ਵਿੱਚ ਅੰਗਰੇਜ਼ ਜਾ ਕੇ ਆਰਾਮ ਕਰਦੇ ਨੇ, ਉਸ ਥਾਂ ਦੇ ਉੱਪਰ ਜਾ ਕੇ ਵੀ ਅੰਗਰੇਜ਼ ਨੂੰ ਵੰਗਾਰਿਆ ਜਾਏ। ਤਾਂ ਉੱਥੇ ਜਾਂਦੇ ਸਨ। ਰਸਤੇ ਵਿੱਚ ਜਿਸ ਵੇਲੇ ਮੋਰਿੰਡੇ ਪੁੱਜੇ, ਅੱਗੇ ਨਦੀ ਭਰੀ ਹੋਈ ਸੀ, ਨਹਿਰ ਪਾਣੀ ਦੇ ਨਾਲ ਭਰੀ ਹੋਈ ਸੀ। ਤਾਂ ਇਹਨਾਂ ਸੋਚਿਆ ਕਿ ਜਿਸ ਵੇਲੇ ਪਾਣੀ ਉਤਰੇਗਾ ਆਪਾਂ ਫਿਰ ਜਾਵਾਂਗੇ। ਵਾਪਸ ਮੜਨ ਲੱਗੇ, ਚੌਂਕੀਦਾਰ ਨੇ ਰੋਕ ਲਿਆ, ਝਪਟ ਹੋਈ, ਚੌਂਕੀਦਾਰ ਉਸ ਥਾਂ ਦੇ ਉੱਪਰ ਖਤਮ ਹੋ ਗਿਆ, ਕਾਫੀ ਰੋਲਾ ਪਿਆ। ਗੱਲ ਕੀ ਕਿ ਉਸ ਸਾਕੇ ਨੂੰ ਅੰਜਾਮ ਦੇਣ ਦੇ ਲਈ ਧੌਂਕੜ ਸਿੰਘ ਵੀ ਜਾ ਰਿਹਾ ਸੀ। ਬਾਹਰ ਵਟਣ ਨੂੰ ਮੁਕਾਉਣ ਦੀ ਇਹ ਕਸਮ ਖਾਂਦਾ ਫਿਰਦਾ ਸੀ ਕਿ ਇਸ ਨੂੰ ਮੈਂ ਖਤਮ ਕਰ ਦੇਣਾ ਹੈ, ਮੁਕਾ ਦੇਣਾ ਹੈ। ਇਤਿਆਦਿ ਇਸ ਤਰ੍ਹਾਂ ਦੇ ਬਹਾਦਰੀ ਭਰੇ ਕਾਰਨਾਮੇ ਧੌਂਕੜ ਸਿੰਘ ਕਰ ਰਿਹਾ ਸੀ। ਪਰ ਸੱਜਣੋ, ਖਿਆਲ ਰੱਖਣਾ, ਇਸ ਤਰ੍ਹਾਂ ਦਾ ਧੌਂਕੜ ਸਿੰਘ ਹੋਇਆ ਕਿਸ ਤਰ੍ਹਾਂ? ਜਿਹੜੇ ਧੌਂਕੜ ਸਿੰਘ ਨੂੰ ਲੋਕੀ ਗਾਲਾਂ ਕੱਢਦੇ ਸਨ, ਦੁਰਕਾਰਦੇ ਸਨ, ਮਾੜਾ ਬੋਲਦੇ ਸਨ, ਇੱਕ ਨਿਸ਼ੇੜੀ ਉਹ ਧੌਂਕੜ ਸਿੰਘ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਅੰਗਰੇਜ਼ ਨੂੰ ਵੰਗਾਰ ਸਕਦਾ, ਇਸ ਨੂੰ ਅੰਗਰੇਜ਼ ਤੋਂ ਖਤਰਾ ਹੋ ਸਕਦਾ, ਉਹ ਧੌਂਕੜ ਸਿੰਘ ਜਿਸ ਵੇਲੇ ਉਸਨੇ ਨਾਮ ਦਾ ਨਸ਼ਾ ਕੀਤਾ, ਤਾਂ ਉਸ ਵੇਲੇ ਹੋਇਆ ਕਿ ਉਹੀ ਧੌਂਕੜ ਸਿੰਘ ਤੋਂ ਅੰਗਰੇਜ਼ ਹਕੂਮਤ ਕੰਬਣ ਲੱਗ ਗਈ। ਜਿਸ ਵੇਲੇ ਸਿੱਖ ਇਤਿਹਾਸ ਦੇ ਵਿੱਚ ਨਜ਼ਰ ਮਾਰੀ ਦੀ ਹੈ, ਤਾਂ ਉਸ ਵੇਲੇ ਇੱਕ ਗੱਲ ਸਾਹਮਣੇ ਆਉਂਦੀ ਹੈ। ਪਹਿਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਔਰੰਗਜ਼ੇਬ ਦੇ ਸਮੇਂ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰੁਖਸੀਅਰ ਬਾਦਸ਼ਾਹ ਦਿੱਲੀ ਦਾ ਪਿੰਜਰੇ ਵਿੱਚ ਕੈਦ ਕਰ ਰਿਹਾ। ਜਿਸ ਵੇਲੇ ਨਾਮਧਾਰੀ ਇਤਿਹਾਸ ਵੱਲ ਝਾਤੀ ਮਾਰੀ ਜਾਵੇ, ਤਾਂ ਉਸ ਵੇਲੇ ਧੌਂਕੜ ਸਿੰਘ ਸੀ ਜਿਹੜਾ ਕਿ ਅੰਗਰੇਜ਼ ਦੀ ਗ੍ਰਿਫਤਾਰੀ ਵਿੱਚ ਨਹੀਂ ਸੀ ਆਉਂਦਾ, ਜਿਸ ਨੂੰ ਕਿ ਅੰਗਰੇਜ਼ ਦੇ ਲਈ ਗ੍ਰਿਫਤਾਰ ਕਰਨਾ ਮੁਸ਼ਕਲ ਹੋਇਆ ਪਿਆ ਸੀ ਕਿਉਂਕਿ ਜਵਾਨ ਹੀ ਇੰਨਾ ਸੀ। ਜਿਸ ਵੇਲੇ ਪੁਲਿਸ ਆਉਣੀ, ਇਸਨੇ ਦੜਾ ਦੜਾ ਕੇ ਕੁੱਟ ਕੁੱਟ ਕੇ ਭਜਾ ਦੇਣੇ, ਫੁਰਤੀਲਾ ਹੀ ਇੰਨਾ ਸੀ ਉਹਨਾਂ ਦੇ ਹੱਥ ਨਾ ਆਉਣਾ। ਤਾਂ ਅਖੀਰ ਦੇ ਵਿੱਚ ਇਸ ਨੂੰ ਫੜਨ ਦੇ ਲਈ ਅੰਗਰੇਜ਼ ਨੂੰ ਇੱਕ ਸ਼ਡਯੰਤਰ ਰਚਨਾ ਪਿਆ। ਅੰਗਰੇਜ਼ ਦਾ ਉਹ ਮੁਖਬਰ ਇਸ ਦੇ ਕੋਲ ਨਾਮਧਾਰੀ ਕੱਪੜਿਆਂ ਦੇ ਵਿੱਚ ਗਿਆ, ਜਾ ਕੇ ਆਖਣ ਲੱਗਾ, ਸੰਤ ਜੀ ਮੇਰੇ ਘਰ ਚਰਨ ਪਾਓ। ਜਿਸ ਵੇਲੇ ਉਸਦੇ ਘਰ ਸੰਤ ਧੌਂਕੜ ਸਿੰਘ ਹੋਰੀ ਗਏ, ਤਾਂ ਚਾਰੇ ਪਾਸਿਓਂ ਘਰ ਨੂੰ ਅੰਗਰੇਜ਼ ਪੁਲਿਸ ਨੇ ਪਹਿਰਾ ਪਾ ਲਿਆ। ਪਹਿਰੇ ਦੇ ਨਾਲ ਚਾਰੇ ਪਾਸੇ ਬੰਦੂਕਾਂ ਦੇ ਨਾਲ ਜਿਸ ਵੇਲੇ ਪਹਿਰਾ ਲਾਇਆ ਗਿਆ, ਤਾਂ ਫਿਰ ਜਾ ਕੇ ਕਿਤੇ ਇਹਨਾਂ ਨੂੰ ਫੜਿਆ ਗਿਆ ਤੇ ਫੜ ਕੇ ਵੀ ਪਿੰਜਰੇ ਵਿੱਚ ਪਾ ਲਿਆ, ਕਿਉਂਕਿ ਅੰਗਰੇਜ਼ ਨੂੰ ਡਰ ਸੀ ਕਦੇ ਦੌੜ ਨਾ ਜਾਏ, ਸਾਡੇ ਕਾਬੂ ਨਹੀਂ ਆਉਣਾ। ਤਾਂ ਫਿਰ ਕਾਲੇ ਪਾਣੀਆਂ ਦੇ ਵਿੱਚ ਸਜ਼ਾ ਭੁਗਤਦਿਆਂ ਹੋਇਆਂ ਦੇਸ਼ ਦੇ ਲਈ ਸ਼ਹੀਦੀ ਦੇ ਦਿੱਤੀ। ਪਰ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਇੱਕ ਫਰਕ ਹੈ, ਇੱਕ ਨਾਮ ਦਾ ਨਸ਼ਾ, ਜਿਸ ਨਸ਼ੇ ਦੀ ਤੁਸੀਂ ਅਰਾਧਨਾ ਕਰ ਰਹੇ ਹੋ, ਇੱਕ ਉਹ ਨਸ਼ਾ ਜਿਹੜੇ ਨਸ਼ੇ ਨੂੰ ਆਮ ਮਨੁੱਖ ਕਰਦਾ, ਦੋਵਾਂ ਦੇ ਵਿੱਚ ਫਰਕ ਕਿੰਨਾ ਕਿ ਉਸ ਨਸ਼ੇ ਨੂੰ ਕਰਨ ਵਾਲੇ ਲੋਕ ਜਿੱਥੇ ਆਪ ਦੁਖੀ ਹੁੰਦੇ ਨੇ, ਉੱਥੇ ਸਮਾਜ ਵੀ ਦੁਖੀ ਹੁੰਦਾ ਹੈ। ਜਿਸ ਮਨ ਦੀ ਸ਼ਾਂਤੀ ਲਈ ਕੀਤਾ ਜਾਂਦਾ, ਉਹ ਮਨ ਦੀ ਸ਼ਾਂਤੀ ਵੀ ਨਹੀਂ ਮਿਲਦੀ। ਦੂਸਰਾ ਨਸ਼ਾ ਨਾਮ ਦਾ ਨਸ਼ਾ ਐਸਾ ਹੈ ਜਿਹੜਾ ਕਿ ਡਰਪੋਕ, ਕਾਇਰ, ਨਸ਼ੇੜੀ ਲੋਕਾਂ ਨੂੰ ਵੀ ਬਹਾਦਰ ਬਣਾ ਦਿੰਦਾ ਹੈ, ਜਿਹੜੇ ਕਿ ਦੇਸ਼ ਦੇ ਲਈ ਮਰ ਮਿਟਣ ਦੇ ਲਈ ਪਿੱਛੇ ਨਹੀਂ ਹਟਦੇ। ਨਾਲ ਦੀ ਨਾਲ ਮਨ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ, ਨਾਲ ਦੇ ਨਾਲ ਮਨੁੱਖ ਦੇ ਮਨ ਨੂੰ ਇਹ ਨਸ਼ਾ ਸ਼ਾਂਤੀ ਬਖਸ਼ ਦਿੰਦਾ ਹੈ। ਕਿਉਂਕਿ ਇੱਕ ਮਨ ਦੀ ਸ਼ਾਂਤੀ ਹੈ ਜਿਸ ਦੇ ਲਈ ਮਨੁੱਖ ਨੇ ਰਾਤ ਦਿਨ ਦੌੜਨਾ ਹੈ, ਭੱਜਣਾ ਹੈ, ਕੋਸ਼ਿਸ਼ ਕਰਨੀ ਹੈ ਕਿ ਮੈਨੂੰ ਸੁੱਖ ਮਿਲ ਜਾਵੇ, ਤੇ ਸੁੱਖ ਮਿਲੇਗਾ ਮਨ ਦੀ ਸ਼ਾਂਤੀ ਦੇ ਨਾਲ। ਜੇਕਰ ਇਸ ਸ਼ਾਂਤੀ ਚਾਹੀਦੀ ਹੈ, ਜੇਕਰ ਗੁਰੂ ਕੀ ਬਖਸ਼ਿਸ਼ ਚਾਹੀਦੀ ਹੈ, ਜੇਕਰ ਸਾਨੂੰ ਸਦਾ ਚੜਿਆ ਰਹਿਣ ਵਾਲਾ ਸਰੂਰ ਚਾਹੀਦਾ ਹੈ, ਤਾਂ ਜੇ ਮਿਲੇਗਾ ਉਹ ਨਾਮ ਦੇ ਨਾਲ ਮਿਲੇਗਾ, ਉਸ ਪਰਮਾਤਮਾ ਦੇ ਸੱਚੇ ਨਾਮ ਦੀ ਮਸਤੀ ਦੇ ਨਾਲ ਮਿਲੇਗਾ, ਜਿਹੜਾ ਕਿ ਨਾਮ ਐਸਾ ਹੈ ਕਿ ਮਨੁੱਖ ਦੇ ਉੱਪਰ ਆਉਣ ਵਾਲੀ ਹਰ ਭੀੜ ਦੇ ਵਿੱਚ ਵੀ ਉਸਦਾ ਸਾਥ ਦੇਵੇਗਾ, ਮਨੁੱਖ ਦੇ ਉੱਪਰ ਆਉਣ ਵਾਲੀ ਹਰ ਭੀੜ ਤੋਂ ਉਸ ਨੂੰ ਛੁਟਕਾਰਾ ਦਵਾ ਦੇਵੇਗਾ, ਐਸਾ ਨਾਮ ਹੈ। ਕਿਉਂਕਿ ਜਾ ਕੋ ਮੁਸ਼ਕਲ ਅੱਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਭੋ ਲਾਗੂ ਹੋਏ ਦੁਸ਼ਮਣਾਂ ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਜਿਸ ਵੇਲੇ ਉਸ ਨੂੰ ਉਸ ਪਾਰ ਬ੍ਰਹਮ ਦੀ ਯਾਦ ਆ ਜਾਵੇ, ਇੱਕ ਮੁਸ਼ਕਲ ਦੇ ਵਿੱਚ ਘਿਰਿਆ ਹੋਇਆ ਮਨੁੱਖ ਹੋਵੇ, ਤਾਂ ਉਸ ਵੇਲੇ ਹੁੰਦਾ ਕੀ ਹੈ ਕਿ ਉਸ ਨੂੰ ਤੱਤੀ ਵਾਹ ਵੀ ਨਹੀਂ ਲੱਗਦੀ, ਤਾਂ ਉਸ ਵੇਲੇ ਉਸ ਪਰਮਾਤਮਾ ਦੀ ਯਾਦ ਆਉਣ ਦੇ ਨਾਲ, ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਨ ਦੇ ਨਾਲ ਉਸ ਮਨੁੱਖ ਦੀ ਸਹਾਇਤਾ ਕਰਨ ਦੇ ਲਈ ਪਰਮਾਤਮਾ ਬੋੜ ਜਾਂਦਾ ਹੈ। ਮਨੁੱਖ ਦੇ ਜੀਵਨ ਦੇ ਵਿੱਚ ਜਿਹੜਾ ਮਨੁੱਖ ਨਾਮ ਦੀ ਆਰਾਧਨਾ ਕਰਦਾ, ਜਿਸ ਨੂੰ ਨਾਮ ਦਾ ਸਰੂਰ ਹੋਵੇ, ਤਾਂ ਉਸ ਦੇ ਹਰ ਪੱਖ ਦੇ ਵਿੱਚ, ਉਸ ਦੇ ਜੀਵਨ ਦੇ ਵਿੱਚ ਪੈਰ ਪੈਰ ਦੇ ਉੱਪਰ ਪਰਮਾਤਮਾ ਉਸ ਦੀ ਸਹਾਇਤਾ ਕਰੇਗਾ, ਤੇ ਨਾਮ ਉਸ ਦੇ ਜੀਵਨ ਨੂੰ ਬਦਲ ਕੇ ਰੱਖ ਦੇਗਾ। ਕਿਉਂਕਿ ਇਤਿਹਾਸ ਦੇ ਵਿੱਚ ਸਿਰਫ ਧੌਂਕੜ ਸਿੰਘ ਨਹੀਂ, ਇਤਿਹਾਸ ਦੇ ਦਰਬਾਰਾ ਸਿੰਘ ਵਰਗੀਆਂ ਹਸਤੀਆਂ ਵੀ ਪਈਆਂ ਨੇ, ਇਤਿਹਾਸ ਦੇ ਵਿੱਚ ਹੋਰ ਅਨੇਕਾਂ ਹਸਤੀਆਂ ਨੇ ਜਿਹੜੀਆਂ ਕਦੇ ਪਹਿਲਾਂ ਨਸ਼ਾ ਕਰਦੀਆਂ ਸੀ, ਜਿਹੜੀਆਂ ਕਿ ਸ਼ਰਾਬ ਤੋਂ ਬਿਨਾਂ, ਫੀਮ ਤੋਂ ਬਿਨਾਂ ਕੋਈ ਸਮਾਂ ਵੀ ਕੱਢ ਨਹੀਂ ਸੀ ਸਕਦੀਆਂ। ਖੇਤ ਜਾਣਾ, ਖੇਤਾਂ ਵਿੱਚ ਨਸ਼ਾ ਲਾ ਟੰਗਣਾ, ਫੀਮ ਲਾ ਦੇਣੀ, ਸ਼ਰਾਬ ਰੱਖ ਦੇਣੀ, ਘਰ ਦੇ ਵਿੱਚ ਨਸ਼ਾ ਰੱਖਣਾ, ਪਰ ਜਿਸ ਵੇਲੇ ਉਹਨਾਂ ਨੂੰ ਨਾਮ ਦਾ ਸਰੂਰ ਆਇਆ, ਤਾਂ ਉਸ ਵੇਲੇ ਉਹਨਾਂ ਦਾ ਨਾਂ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ, ਤਾਂ ਉਸ ਵੇਲੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੇ। ਇਸ ਲਈ ਸੱਜਣੋ, ਐਸਾ ਹੀ ਇਹ ਨਾਮ ਹੈ ਜਿਸ ਦੀ ਆਰਾਧਨਾ ਤੁਸੀਂ ਕਰ ਰਹੇ ਹੋ, ਇਸ ਦੀ ਆਰਾਧਨਾ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਨਾਮ ਹਮੇਸ਼ਾ ਸੁਖਦਾਇਕ ਹੈ। ਤੇ ਗੁਰਬਾਣੀ ਦੇ ਵਿੱਚ ਥਾਂ ਥਾਂ ਦੇ ਉੱਪਰ ਮਨੁੱਖ ਨੂੰ ਉਪਦੇਸ਼ ਦਿੱਤਾ ਗਿਆ ਕਿ ਇਹ ਸੱਜਣਾ, ਇਹ ਮਨੁੱਖ ਨਾਮ ਦੀ ਆਰਾਧਨਾ ਕਰ, ਹਰ ਹਰ ਨਾਮ ਜਪੰਤਿਆਂ ਕਛ ਨਾ ਕਹੈ ਜਮ ਕਾਲ, ਨਾਨਕ ਮਨ ਧਨ ਸੁਖੀ ਹੋਏ ਅੰਤੇ ਮਿਲੈ ਗੋਪਾਲ। ਸੋ ਇਸੇ ਨਾਮ ਦੀ ਆਰਾਧਨਾ ਦੇ ਨਾਲ ਸੰਤ ਧੌਂਕੜ ਸਿੰਘ ਵਰਗਿਆਂ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ, ਗੁਰੂ ਦਰਬਾਰ ਦੀਆਂ ਖੁਸ਼ੀਆਂ ਲਈਆਂ। ਇੰਨੀਆਂ ਕੁ ਅਰਜਾਂ ਕਰਦਾ ਹੋਇਆ ਮੈਂ ਇੱਥੇ ਖਿਮਾ ਦਾ ਜਾ ਚੁੱਕਾਂ। ਇੱਕ ਵਾਰ ਸਭ ਕਿਰਪਾ ਕਰੋ, ਸਭ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।